ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨ, ਧਰ ਪਰ ਧਰ ਕਰ ਮਾਥ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ, ਸ੍ਰੀ ਅਰਜਨ ਗੁਰਤਾ ਲਏ ਹੋਈ ਸ਼ਕਤ ਵਿਸਾਲ, ਨੌ ਨਿਧ ਰਿਧ ਸਿੱਧ ਅਸ਼ਟ ਦਸ, ਆਗੇ ਥਿਤ ਸਭ ਕਾਲ, ਸ੍ਰੀ ਅਰਜਨ ਗੁਰਤਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਗਰੀਬ ਨਿਵਾਜ, ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਇਹ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸਜੇ ਨੇ, ਸਤਸੰਗਤ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਗੁਰਮੁਖ ਪ੍ਰੇਮੀਆਂ ਤੋਂ ਸੋ ਰਸਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਇਸ ਅਸਥਾਨ ਤੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸੋ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ। ਵਿਰਲੇ ਸਥਾਨ ਹੁੰਦੇ ਨੇ ਜਿੱਥੇ ਸਾਨੂੰ ਇਹ ਲੜੀਵਾਰ ਗੁਰਬਾਣੀ ਦੀ ਕਥਾ ਔਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਦਾ ਇਹ ਸੁਭਾਗ ਮਿਲੇ। ਸੋ ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ, ਇਸ ਅਸਥਾਨ ਤੇ ਜੋ ਚੱਲ ਰਹੀ ਲੜੀਵਾਰ ਕਥਾ ਤਿਸ ਦਾ ਸਾਨੂੰ ਸਰਵਣ ਕਰਨ ਦਾ ਇਹ ਸੁਭਾਗ ਮਿਲਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਹੈ। ਜਿਵੇਂ ਜਿਵੇਂ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਵਤਾਰ ਧਾਰਨ ਕਰਕੇ ਆਏ, ਕਲਯੁਗ ਜੀਵਾਂ ਦੀ ਕਲਿਆਣ ਕਰਦੇ ਹੋਏ, ਗੁਰਮਤ ਦੇ ਪਾਂਧੀ ਬਣਾਉਂਦੇ ਹੋਏ, ਪਰਮਾਰਥ ਦੇ ਰਸਤੇ ਦੇ ਉੱਪਰ ਤੋਰਦੇ ਹੋਏ ਗੁਰਸਿੱਖ ਸੰਗਤਾਂ ਨੂੰ ਜਿਵੇਂ ਉਪਦੇਸ਼ ਦਿੱਤਾ ਹੈ, ਸੋ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਲਮਬੰਦ ਕਰ ਕਰਕੇ ਇਸ ਪੰਥ ਨੂੰ ਇਹ ਮਹਾਨ ਦੇਣ ਦਿੱਤੀ ਹੈ। ਸੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਤੱਕ ਦਾ ਇਤਿਹਾਸ ਸੰਪੂਰਨ ਹੋ ਚੁੱਕਾ ਹੈ। ਹੁਣ ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਅੱਗੋਂ ਇਤਿਹਾਸ ਆਰੰਭ ਹੋ ਰਿਹਾ, ਬੜਾ ਰਸਮਈ ਹੈ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਚਨਾ ਕਰਨੀ ਹੈ, ਗੁਰਬਾਣੀ ਦੀ ਰਚਨਾ ਕਰਨੀ ਹੈ। ਸਭ ਤੋਂ ਵੱਧ ਘਟਨਾਵਾਂ ਸੋ ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਦੌਰਾਨ ਹੋਈਆਂ ਸਨ, ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਮੇਂ ਦੌਰਾਨ ਹੋਣੀਆਂ ਨੇ। ਸੋ ਅੱਗੇ ਅੱਗੇ ਜਿਵੇਂ ਕਥਾ ਆਵੇਗੀ ਸਾਡੇ ਆਪਣੇ ਭੇਦ ਖੁੱਲ੍ਹਦੇ ਜਾਣੇ ਨੇ, ਕਿਉਂਕਿ ਜਿਵੇਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਮੇਂ ਤੱਕ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਗੁਰਸਿੱਖੀ ਦੇ ਮਾਰਗ 'ਤੇ ਚੱਲਣ ਦਾ, ਗੁਰਮਤਿ ਦੇ ਪਾਂਧੀ ਹੋਣ ਦਾ ਸੁਭਾਗ ਮਿਲਿਆ, ਸੋ ਉਵੇਂ ਉਵੇਂ ਵਲਵਲੇ ਵੱਜਦੇ ਗਏ, ਅੱਗੋਂ ਅੱਗੋਂ ਗੁਰਸਿੱਖੀ ਦਾ ਪ੍ਰਚਾਰ ਹੋਇਆ। ਸਾਰੇ ਆਪੋ ਆਪਣੇ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਜਿਵੇਂ ਜਿਵੇਂ ਅੰਮ੍ਰਿਤਸਰ ਆਉਣਗੇ, ਸਤਿਗੁਰੂ ਮਹਾਰਾਜ ਸਾਰਿਆਂ ਦੇ ਸ਼ੰਕੇ ਨਿਵਰਤ ਕਰਨਗੇ। ਸੋ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪੱਗ ਲੈ ਕਰਕੇ ਮਾਮਾ ਮੋਹਰੀ ਜੀ ਦੇ ਪਾਸੋਂ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੂੰ ਵਾਪਸ ਕੀਤੀ ਹੈ। ਬੜੀ ਸਿਆਣਪ ਤੋਂ ਕੰਮ ਲਿਆ ਕਿ ਹੁਣ ਇੱਥੇ ਕਲੇਸ਼ ਕਰਨ ਦਾ ਕੋਈ ਲਾਭ ਨਹੀਂ। ਇਸ ਪੱਗ ਦੇ ਵਿੱਚ ਕੀ ਹੈ, ਕਿਉਂਕਿ ਜੋ ਬਖਸ਼ਿਸ਼ ਸਤਿਗੁਰਾਂ ਨੇ ਇੱਕ ਵਾਰੀ ਕਰ ਦਿੱਤੀ ਹੈ ਉਹ ਕੋਈ ਖੋਹ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ, ਕਿਸੇ ਦੇ ਕੋਲੋਂ ਧੱਕੇ ਨਾਲ ਲਈ ਨਹੀਂ ਜਾ ਸਕਦੀ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਹਨ, ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦ ਨਦਰੋ ਨਦਰ ਨਿਹਾਲ ਕਰਨਾ ਹੁੰਦਾ, ਪਿਛਲੇ ਸਾਡੇ ਜਿਹੜੇ ਕਰਮ ਨੇ ਉਹਨਾਂ ਨੂੰ ਮੇਟਣਾ ਹੁੰਦਾ, ਪਿਛਲੇ ਪਾਪਾਂ ਨੂੰ ਮੇਟਣਾ ਹੁੰਦਾ, ਔਰ ਗੁਰਮਤਿ ਦਾ ਪਾਂਧੀ ਬਣਾ ਕੇ ਜਦੋਂ ਪਰਮਾਰਥ ਦੇ ਰਸਤੇ 'ਤੇ ਤੋਰਨਾ ਹੁੰਦਾ, ਅਤੇ ਮਹਾਰਾਜ ਕਹਿੰਦੇ ਤਿੰਨ ਤਰੀਕੇ ਦੇ ਨਾਲ ਬਖਸ਼ਿਸ਼ ਕੀਤੀ ਜਾਂਦੀ ਹੈ। ਇੱਕ ਤੇ ਸੋ ਸੀਸ ਦੇ ਉੱਪਰ ਹੱਥ ਰੱਖ ਕਰਕੇ ਚਤੁਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਜਦੋਂ ਕਿਸੇ ਸਿੱਖ ਨੂੰ ਨਿਵਾਜਣਾ ਸੰਗਤ ਵਿੱਚੋਂ, ਉਦੋਂ ਕਿਸੇ ਨੂੰ ਸੀਸ ਦੇ ਉੱਪਰ ਅਸੀਸ ਦੇ ਕਰਕੇ ਉਸਦੇ ਕਪਾਟ ਖੋਲ੍ਹ ਦੇਣੇ, ਸੋ ਗਿਆਨ ਦੀ ਦਾਤ ਦੇ ਦੇਣੀ, ਬ੍ਰਹਮ ਸਰੋਤਰੀ ਬਣਾ ਦੇਣਾ। ਇਸੇ ਤਰ੍ਹਾਂ ਦੂਸਰੀ ਬਖਸ਼ਿਸ਼ ਕਿਸੇ ਨੂੰ ਆਪਣੇ ਕੰਠ ਦੇ ਨਾਲ ਲਾ ਕਰਕੇ, ਜਿਵੇਂ ਭਾਈ ਮੰਝ ਜੀ ਨੂੰ ਲਾਇਆ, ਅੱਗੇ ਪ੍ਰਸੰਗ ਆਉਣ ਵਾਲਾ ਭਾਈ ਮੰਝ ਜੀ ਦਾ, ਭਾਈ ਬਹਿਲੋ ਜੀ ਦਾ, ਜਿਵੇਂ ਜਿਵੇਂ ਗੁਰਸਿੱਖ ਪ੍ਰੇਮੀਆਂ ਨੇ ਸੇਵਾ ਕੀਤੀ ਹੈ ਸਾਰਿਆਂ ਦੇ ਪ੍ਰਸੰਗ ਆਉਣੇ ਆ, ਸਾਡੇ ਆਪਣੇ ਆਪ ਹਿਰਦੇ ਦੇ ਅੰਦਰ ਪਤਾ ਲੱਗੂਗਾ ਅਸੀਂ ਕਿੱਥੇ ਬੈਠੇ ਹਾਂ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਅਸੀਂ ਜੇ ਕੋਈ ਥੋੜ੍ਹੀ ਬਹੁਤ ਹੀ ਸੇਵਾ ਵੀ ਕਰ ਦਿੰਦੇ ਹਾਂ ਨਾ, ਅਤੇ ਆਪਣੇ ਆਪ ਨੂੰ ਪਤਾ ਨਹੀਂ ਕਿੱਡੇ ਕੁ ਵੱਡੇ ਖਵਾਉਣ ਲੱਗ ਜਾਂਦੇ, ਦਾਨੀ ਬੜੇ ਹਾਂ ਅਸੀਂ। ਇਸੇ ਤਰੀਕੇ ਦੇ ਨਾਲ ਕੋਈ ਸੇਵਾ ਕਰ ਦਿੰਦੇ ਅਤੇ ਕਹਿ ਦਿੰਦੇ ਸਾਡੇ ਵਰਗਾ ਸੇਵਾਦਾਰ ਕੋਈ ਨਹੀਂ। ਪਰ ਜਦੋਂ ਹੁਣ ਇਹਨਾਂ ਗੁਰਸਿੱਖਾਂ ਦੀ ਸੇਵਾ ਆਵੇਗੀ, ਘਾਲਣਾ ਆਵੇਗੀ, ਪਤਾ ਲੱਗੇਗਾ ਕਿ ਸਾਡਾ ਤਾਂ ਦਰਜਾ ਜੇ ਬਹੁਤ ਨੀਵਾਂ ਆ, ਅਸੀਂ ਤਾਂ ਬਹੁਤ ਦੂਰ ਬੈਠੇ ਹਾਂ। ਸੋ ਇਹ ਸਾਰਿਆਂ ਗੁਰਸਿੱਖਾਂ ਦੀ ਸੇਵਾ ਆਉਣੀ ਹੈ, ਜਿਵੇਂ ਮਹਾਰਾਜ ਨੇ ਇਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਕਰਕੇ, ਭਾਈ ਬਹਿਲੋ ਸਭ ਤੋਂ ਪਹਿਲੋਂ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਇਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਬਖਸ਼ਿਸ਼ਾਂ ਵਰਤਾਉਣੀਆਂ ਨੇ। ਸੋ ਇਸੇ ਤਰੀਕੇ ਦੇ ਨਾਲ ਤੀਸਰੀ ਬਖਸ਼ਿਸ਼, ਜਿਵੇਂ ਆਪ ਪਿਆਰੇ ਸਤਸੰਗਤ ਵਿੱਚ ਬੈਠੇ ਹੋ, ਸਤਿਗੁਰੂ ਪਾਤਸ਼ਾਹ ਮਹਾਰਾਜ ਤਖ਼ਤ 'ਤੇ ਸੁਭਾਏ ਮਾਰਨੇ, ਔਰ ਮਹਾਰਾਜ ਨੇ ਪਤਾ ਨਹੀਂ ਕਿਹਦੇ ਉੱਪਰ ਦ੍ਰਿਸ਼ਟੀ ਪਾ ਦੇਣੀ, ਕਿਰਪਾ ਕਟਾਖ ਅਵਲੋਕਨ ਕੀਨੋ, ਕਦੋਂ ਟੇਢੀ ਨਿਗਾਹ ਦੇ ਨਾਲ ਨੇਤਰ ਫਿਰਾ ਕਰਕੇ ਸਾਡੇ 'ਤੇ ਬਖਸ਼ਿਸ਼ ਕਰ ਦੇਣੀ ਹੈ, ਕਦੋਂ ਮਹਾਰਾਜ ਨੇ ਨਦਰੋਂ ਨਦਰ ਨਿਹਾਲ ਕਰ ਦੇਣਾ। ਇਸੇ ਵਾਸਤੇ ਸਤਿਗੁਰੂ ਮਹਾਰਾਜ ਤੁਰਕੀ ਬਾਣੀ ਅੰਦਰ ਜ਼ਿਕਰ ਕਰਦੇ ਨੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰ ਹੈ। ਸਤਸੰਗਤ ਕਰਨ ਦਾ ਸਭ ਤੋਂ ਵੱਡਾ ਲਾਭ ਹੈ, ਕਿਉਂਕਿ ਸੋ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਕਿ ਜਿਹੜੀ ਸਤਸੰਗਤ ਹੈ ਨਾ, ਇਹ ਨਹੀਂ ਮਿਲਦੀ, ਬਾਕੀ ਸਾਨੂੰ ਸਾਰਾ ਕੁਛ ਮਿਲ ਜਾਊਗਾ। ਟੇਪਾਂ ਦੇ ਵਿੱਚ ਅਸੀਂ ਗੁਰਬਾਣੀ ਵੀ ਸੁਣ ਸਕਦੇ ਹਾਂ, ਇਸੇ ਤਰੀਕੇ ਦੇ ਨਾਲ ਕਥਾ ਵੀ ਸੁਣ ਸਕਦੇ ਹਾਂ, ਕੀਰਤਨ ਵੀ ਸੁਣ ਸਕਦੇ ਹਾਂ, ਜਾਂ ਮੈਂ ਤਾਂ ਕੋਈ ਏਡਾ ਵੱਡਾ ਵਿਦਵਾਨ ਨਹੀਂ, ਬੜੇ ਬੜੇ ਵੱਡੇ ਵੱਡੇ ਵਿਦਵਾਨਾਂ ਦੀ ਅਸੀਂ ਕਥਾ ਸੁਣ ਸਕਦੇ ਹਾਂ, ਪਰ ਉਹ ਕਥਾ ਸੁਣੀ ਜਾ ਸਕਦੀ ਹੈ। ਅਸੀਂ ਮਨ ਵਿੱਚ ਵਿਚਾਰ ਲਿਆਉਂਦੇ ਕਿ ਚਲੋ ਉੱਥੇ ਜਾ ਕੇ ਕੀ ਕਰਨਾ, ਟੀਵੀ ਤੋਂ ਦੇਖ ਲਓ ਭਾਵੇਂ ਲਾਗੇ ਬੈਠੇ ਹੋਈਏ, ਪਰ ਲਾਗੇ ਬੈਠੇ ਆ ਟੀਵੀ ਤੋਂ ਸੁਣ ਸਕਦੇ ਹਾਂ, ਕੁਝ ਲਾਭ ਮਿਲ ਸਕਦਾ, ਗਿਆਨ ਮਿਲ ਸਕਦਾ। ਜਿਵੇਂ ਟੀਵੀ 'ਤੇ ਬੈਠੇ ਹਾਂ, ਜੇ ਟੀਵੀ ਦੇ ਵਿੱਚ ਸ਼ੋਅ ਆ ਰਿਹਾ ਆਈਸਕ੍ਰੀਮ ਦਾ ਸਟਾਈਲ ਲੱਗਾ, ਉਸ ਸਟਾਲ ਦੇ ਵਿੱਚੋਂ ਤੁਸੀਂ ਆਈਸਕ੍ਰੀਮ 'ਚ ਨਹੀਂ ਖਾ ਸਕਦੇ ਕਿ ਉਹਦੇ ਵਿੱਚੋਂ ਆਈਸਕ੍ਰੀਮ ਕੱਢ ਕੇ ਖਾਧੀ ਜਾ ਸਕਦੀ ਹੈ। ਉਸ ਦੇ ਵਿੱਚ ਕੋਈ ਐਡ ਆ ਰਹੀ ਹੈ ਕਿ ਕੱਪੜੇ ਬੜੇ ਸੁੰਦਰ ਨੇ, ਕੀ ਕੱਢ ਕੇ ਪਾਏ ਜਾ ਸਕਦੇ ਆ, ਜਿਵੇਂ ਉਹ ਅਣਹੋਣੀ ਗੱਲ ਹੈ, ਇਸੇ ਤਰੀਕੇ ਦੇ ਨਾਲ ਸੁਣਿਆ ਤਾਂ ਸਭ ਕੁਝ ਜਾ ਸਕਦਾ, ਪਰ ਸਤਸੰਗਤ ਕਿੱਥੋਂ ਲਿਆਵਾਂਗੇ? ਸਤਸੰਗਤ ਦੇ ਵਿੱਚ ਆਪਣਾ ਸਰੀਰ ਲਿਜਾਣਾ ਪਵੇਗਾ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਏ ਲੇਤ ਹੈ। ਘਰ ਦੇ ਵਿੱਚ ਬੈਠਿਆਂ ਤਾਂ ਨਹੀਂ ਮਹਾਰਾਜ ਨੇ ਲੈਣ ਆਉਣਾ, ਘਰ ਦੇ ਵਿੱਚੋਂ ਜਦੋਂ ਕਦਮ ਚਾਲੂ ਕਰ ਦਿੱਤਾ ਇੱਕ ਵਾਰੀ ਸੰਗਤ ਵਿੱਚ ਆਉਣ ਵਾਸਤੇ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਵਨਾ ਦੇਖ ਲਈ, ਉੱਥੋਂ ਹੀ ਕਰੋੜਾਂ ਕਦਮ ਮਹਾਰਾਜ ਅੱਗਿਓਂ ਚੱਲ ਪਏ ਕਿ ਕੋਈ ਪ੍ਰੇਮੀ ਭਾਵਨਾ ਦੇ ਨਾਲ ਆ ਰਿਹਾ। ਬੜੀ ਸੁੰਦਰ ਕਥਾ ਅੱਗੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੇਲੇ ਦੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵੇਲੇ ਦੀ ਆਵੇਗੀ, ਪਤਾ ਲੱਗੇਗਾ ਕਿ ਗੁਰਸਿੱਖ ਸੰਗਤਾਂ ਕਿਵੇਂ ਦੂਰ ਦਰੇਡਿਆਂ ਤੋਂ, ਕਾਬਲ ਕੰਧਾਰ ਦੇ ਇਲਾਕਿਆਂ ਤੋਂ, ਪੋਠੋਹਾਰ ਦੇ ਇਲਾਕਿਆਂ ਤੋਂ ਇੰਨੀ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਸਨ। ਹੁਣ ਅੱਜ ਦੇ ਪ੍ਰਸੰਗ ਦੇ ਵਿੱਚ ਸ਼ਾਇਦ ਉਹ ਵਿਚਾਰ ਆ ਹੀ ਜਾਵੇ ਕਿ ਭਾਈ ਗੁਰਦਾਸ ਜੀ ਦੇ ਨਾਲ ਆਗਰੇ ਤੋਂ ਕਿਵੇਂ ਸੰਗਤਾਂ ਚੱਲ ਕੇ ਆਈਆਂ, ਕੇਵਲ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ। ਸੰਗਤ ਦਾ ਏਡਾ ਵੱਡਾ ਲਾਭ ਹੈ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤ ਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਜਿੰਨਾ ਸਮਾਂ ਵੀ ਸੰਗਤ ਵਿੱਚ ਬਤੀਤ ਹੋ ਜਾਵੇ ਉਹ ਲਾਭਦਾਇਕ ਹੀ ਹੈ। ਸੋ ਪਿੱਛੇ ਅਸੀਂ ਕਥਾ ਸਰਵਣ ਕਰ ਚੁੱਕੇ ਹਾਂ, ਅੱਜ ਦੇ ਪ੍ਰਸੰਗ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਬਖਸ਼ਿਸ਼ਾਂ ਵਰਤਾ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹੋਏ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਅਰਜਨ ਗੁਰਤਾ ਲਏ ਹੋਈ ਸ਼ਗਤ ਵਿਸਾਲ।
ਧੰਨ ਸਤਿਗੁਰੂ। ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਮਹਿਮਾ ਕਰਦੇ ਨੇ ਮਹਾਰਾਜ ਦੀ ਕਿ ਜਦੋਂ ਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰਤਾਗਦੀ ਮਿਲ ਗਈ ਹੈ, ਜਦੋਂ ਤੋਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਹ ਤਿੰਨਾਂ ਤਰੀਕਿਆਂ ਕਰਕੇ ਬਖਸ਼ਿਸ਼ ਕਰ ਦਿੱਤੀ ਹੈ। ਜਦੋਂ ਮਹਾਰਾਜ ਲਾਹੌਰ ਤੋਂ ਆਏ ਸਨ ਤੇ ਮਹਾਰਾਜ ਨੇ ਆਉਂਦਿਆਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਸੀ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਅਨੁਸਾਰ ਸਿੰਘਾਸਣ ਤੇ ਬਿਠਾ ਕਰਕੇ ਤੇ ਮਸਤਕ ਦੇ ਉੱਪਰ ਹੱਥ ਰੱਖ ਦਿੱਤਾ। ਤੀਸਰੀ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਪੰਜ ਪੈਸੇ ਨਾਰੀਅਲ ਰੱਖ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ, ਨਮਸਕਾਰ ਕਰ ਦਿੱਤੀ, ਨੇਤਰਾਂ ਦੇ ਨਾਲ ਹੀ ਬਖਸ਼ਿਸ਼ ਕਰ ਦਿੱਤੀ। ਤਿੰਨੇ ਜਰੀਆਂ ਦੇ ਦੁਆਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਕਰ ਦਿੱਤੀ ਹੈ। ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਮਹਿਮਾ ਕਰਦੇ ਹੋਏ ਲਿਖਦੇ ਨੇ ਕਿ ਜਦੋਂ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਿੰਘਾਸਣ ਤੇ ਸੁਭਾਏਮਾਨ ਹੋਏ ਨੇ, ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਤਦੋਂ ਤੋਂ ਮਹਾਰਾਜ ਅਥਾਹ ਸ਼ਕਤੀਆਂ ਦੇ ਮਾਲਕ ਬਣੇ ਹਨ।
ਨਿਦ ਰਿਦ ਦਿਸ ਅਸ਼ਟ ਸਿੱਧ ਅਸ਼ਟ ਦਸ ਆਗੇ ਥਿਤ ਸਭ ਕਾਲ।
ਹੋਰ ਮਹਿਮਾ ਕਰਦੇ ਕਹਿੰਦੇ, ਨੌ ਨਿਧੀਆਂ ਅਠਾਰਾਂ ਸਿੱਧੀਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਨਮੁਖ ਖੜੀਆਂ ਨੇ ਕਿ ਮਹਾਰਾਜ ਹੁਕਮ ਕਰੋ, ਜਿਹੜਾ ਵੀ ਕਾਰਜ ਹੈ ਸਾਨੂੰ ਦੱਸੋ, ਅਸੀਂ ਹੁਣੇ ਕਰਕੇ ਆਉਂਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਤੋਂ ਕੀ ਕਾਰਜ ਕਰਾਉਣਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਾਂ ਗੁਰਸਿੱਖ ਵੀ ਇਸ ਨੂੰ ਸਵੀਕਾਰ ਨਹੀਂ ਕਰਦੇ, ਉਹ ਵੀ ਇਸ ਨੂੰ ਪਾਸੇ ਹੀ ਰੱਖਦੇ ਨੇ। ਸੋ ਕਵੀ ਜੀ ਮਹਿਮਾ ਲਿਖਦੇ ਨੇ, ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਇਹ ਨੌ ਨਿਧੀਆਂ ਅਠਾਰਾਂ ਸਿੱਧੀਆਂ ਹੱਥ ਜੋੜ ਕਰਕੇ ਖੜੀਆਂ ਨੇ, ਮਹਾਰਾਜ ਸਾਨੂੰ ਅੰਗੀਕਾਰ ਕਰ ਲਵੋ।
ਤੀਨ ਲੋਕ ਮੈਂ ਅਸਨੈ ਕੋਈ,
ਕਿਉਂਕਿ ਤਿੰਨਾਂ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਸਮਰੱਥਾ ਸ਼ਕਤੀ ਨਹੀਂ ਰੱਖਦੀ ਹੈ।
ਸੋ ਕਰੈ ਹਟਾਵੇ ਜੋਈ।
ਜਿਹੜੀ ਇਹ ਗੱਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿ ਕੇ ਕਹੇ ਕਿ ਮਹਾਰਾਜ ਇਹ ਕਰਮ ਮੈਂ ਕਰਨਾ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੀ ਸਾਰੇ ਕਾਰਜ ਹੋਣੇ ਨੇ, ਤੇ ਜਿਸ ਨੂੰ ਆਗਿਆ ਹੋਵੇ ਉਹੀ ਉਹ ਕਰ ਸਕਦਾ ਹੈ। ਜਿਵੇਂ ਭਾਈ ਬੁੱਧੂ ਜੀ ਦਾ ਆਵਾ, ਉਹ ਮਹਾਰਾਜ ਨੇ ਬਚਨ ਕੀਤਾ ਸੀ ਨਾ ਕਿ ਤੁਸੀਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਓ ਤੇ ਪੱਕ ਜਾਵੇਗਾ, ਤੇ ਇਸੇ ਤਰੀਕੇ ਦੇ ਨਾਲ ਭਾਈ ਲਖੂ ਜੀ ਦੇ ਕਹਿਣ ਤੇ ਕਿ ਹੁਣ ਆਵਾ ਕੱਚਾ ਹੀ ਰਹਿਣਾ, ਤੇ ਉਹ ਕੱਚਾ ਹੀ ਰਿਹਾ, ਤੇ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਕਿਹਾ ਸੀ ਪੱਕ ਜਾਓ ਤੇ ਪੱਕਿਆ ਨਹੀਂ, ਤੇ ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਕੋਈ ਭੁੱਖਾ ਨਾ ਜਾਵੇ ਤੇ ਇੱਕ ਦਰਵਾਜ਼ੇ ਤੋਂ ਭੁੱਖਾ ਗਿਆ, ਤੇ ਉਹ ਪਤਾ ਕਿੰਨੇ ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਕਰਦਾ, ਤੂੰ ਉਸ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਇਸ ਵਾਸਤੇ ਹੁਣ ਰਹੇਗਾ ਤੇ ਕੱਚਾ ਹੀ ਪਰ ਵਿਕੇਗਾ ਪੱਕਿਆਂ ਦੇ ਭਾਅ। ਇਸ ਵਾਸਤੇ ਕਵੀ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਸਾਹਮਣੇ ਤਿੰਨਾਂ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਸ਼ਕਤੀ ਨਹੀਂ ਜਿਹੜੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਮੋੜ ਕਰਕੇ ਆਪਣੇ ਆਪ ਪ੍ਰਗਟ ਹੋ ਕੇ ਸਾਹਮਣੇ ਆਵੇ।
ਇੰਦਰ ਸਮੇਤ ਦੇਵਤਾ ਸਾਰੇ
ਇਤਿਹਾਸਿਕ ਜਿੰਨੇ ਵੀ ਦੇਵਤੇ ਇੰਦਰ ਸਮੇਤ ਹਨ,
ਸਦਾ ਐਸ ਅਨੁਸਾਰੇ
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਚੱਲਦੇ ਨੇ।
ਜਿਸਕੋ ਚਾਹੇ ਨਰਕ ਮੈਂ ਪਾਵੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ, ਕਿਉਂਕਿ ਜਿਸ ਨੇ ਬਚਨ ਨਾ ਮੰਨੇ ਹੋਣ ਤੇ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਗਿਆ ਹੋਵੇ ਉਹ ਨਰਕਾਂ ਦੇ ਵਿੱਚ ਵੀ ਪੈ ਸਕਦਾ ਹੈ।
ਨਰਕ ਵਿਖੇ ਤੇ ਸੁਰਗ ਪਚਾਵੇ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਮੰਨ ਲਏ ਹੋਣ ਤੇ ਭਾਵੇਂ ਉਹ ਨਰਕਾਂ 'ਚ ਪਿਆ ਹੋਵੇ, ਸਤਿਗੁਰੂ ਮਹਾਰਾਜ ਕੱਢ ਹੀ ਨਰਕ ਤੇ ਧੂ ਉੱਥੋਂ ਹੀ ਧੂ ਕੇ ਕੱਢ ਲੈਣਗੇ।
ਮਹਾਰਾਜ ਪਦ ਬਖਸ਼ੈ ਰੰਕ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਹਾਰਾਜ ਇੰਨੀਆਂ ਸ਼ਕਤੀਆਂ ਦੇ ਸਮੇਤ ਹਨ, ਛਿਨ ਮਹਿਰਾਓ ਰੰਕ ਕੋ ਡਾਰੈ, ਇੱਕ ਛਿਨ ਦੇ ਵਿੱਚ ਹੀ ਭਾਵੇਂ ਕੰਗਾਲ ਨੂੰ ਬਾਦਸ਼ਾਹੀ ਤੇ ਬਿਠਾ ਦੇਣ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਇੱਕ ਬਾਲਕ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹੋਲਾ ਭੁੰਨ ਕੇ ਛਕਾਈਆਂ ਸਨ, प्रेम दे नाल सेवा की सी ते महाराज ने अगले दिन ही दिन चढ़न तो पहले ही तख्त ते बिठा दिता। भेखारी ते राज करावे, राजा ते भेखारी, खल मूर्ख ते पंडित करबो, पंडित ते मुगधारी। एक सतगुरु पातशाह महाराज साहब जी के अंदर समर्था है। नदियां विच टिबे दिखाले, थली करे असगाह, कीड़ा थाप दे पातशाह, लश्कर करे सवाह। एक छिन दे विच ही वह कुछ भी कर सकते ने सतगुरु पातशाह महाराज, इन्नियां सक्तियां दे मालक हन।
भंक करहे राजा भूभंक,
भावे वह राजा होवे, सिंघासन ते बैठा होवे, नदर उपठी जे करे सुल्ताना काहो कराएंदा, दर मंगन भिख ना पाएंदा, जिवें शाहजहान दे नाल होया सी। सो इस तरीके दे नाल भावे वह राज सिंघासन ते बैठा होया सारे देश का बादशाह होवे, पर जे सतगुरां दी निगाह सवली ना होवे ते ओ एक छिन दे विच तख्त पलटन लग्या समा नहीं लगता, वह भिखारी बन जाता, कंगाल हो जाता, दर दर ते भिख्या मंगता, कोई उसके ठूठे दे विच भिख्या भी नहीं पाउंदा। कविराज भाई संतोख सिंह जी लिखते ने, इन्नियां शक्तियां दे मालक सतगुरु गुरु अर्जन देव महाराज साहब जी हन।
बचन जीवित को मारे,
जे सतगुरु महाराज साहब जी दे बचन हो जाण ते ओ बचना दे नाल ही भावें आत्मक मौते मर जावे, ऐसी समर्था है। ते जे कोई प्राण त्याग के चलिया जावे, ते जे सतगुरु महाराज चाहण, ते मृतक को जीवालन हारा, भूखे को देवते आधारा। एक छिन दे विच जिवें सम्मन जो इस प्रेम की, दम क्यों होती साठ, रावण होते सो रंकन है, जिन सिर दीने काट। जिन्हां दे बचना दे अंदर इन्नी समर्था है, महाराज ने कहा समना मूसन नजर नहीं आउंदा, ते अगों समन कहन लगा हाथ जोड़ के, महाराज वह कित कार्ज वास्ते गया होया। महाराज कहिंदे असी उन्हां चिर प्रशादा नहीं छकना जद तक मूसन घर ना आया, ते उस वक्त हाथ जोड़ के बेनती की, महाराज फिर हुण मूसन उस जगह ते चलिया गया जिथों मेरी आवाज दे नाल नहीं आउणा, ते सतगुरु पातशाह महाराज कृपा करो तिन्नां लोकां तक तुहाडी आवाज पहुँचदी है, हुण तुसीं आवाज मार के उठा लिओ, फिर उठेगा। सतगुरु पातशाह महाराज जी ने आवाज मारी लाहौर दे विच के, मूसन जी संगतां तुहाडी उडीक करदियां, जदों तुसीं हेठा आओगे प्रशादा असीं तां छकणा। उठ मूसणा, वाहिगुरू कहिंदा होया हेठा उतरिया। महाराज की आवाज सुणदिआं धड़ अलग आ ते सीस अलग आ, बचना दे नाल ही जुड़ गया। सो इन्नी समर्था है सतगुरु महाराज साहब जी दे बचना दे विच, जिवें सतगुरु गुरु नानक पातशाह महाराज साहब जी ने जिवें धन सतगुरु गुरु नानक देव महाराज साहब जी ने महावत दे कहण ते हाथी जिंदा कीता सी। भाई मरदाना जी नूं कहण लगे, मरदानिया गड़ विच जल कढ के हाथी दे मुख दे उपर छिट्टे मार। भाई मरदाना जी ने बचन मान के छिट्टे मारे, उसे वक्त हाथी जिंदा हो गया। सो कई तरह के प्रमाण हन सतगुरु पातशाह महाराज साहब जी दे सन्मुख। सो इस तरीके दे नाल कविराज भाई संतोख सिंह जी लिखते हैं कि कोई इस दे विच शंका वाली गल नहीं कि गुरु अर्जन देव महाराज साहब जी सतगुरु गुरु रामदास महाराज साहब जिन्नियां शक्तियां ना होण, इन्नियां शक्तियां दे मालक सन।
प्रसन्नता सफल बसाला,
जिन्हां दी प्रसन्नता हो जाण दे नाल जीवन सफल हो जाता है।
दर्शन बख्शन है तत्काल,
सतगुरु पातशाह महाराज नासन बख्शन होया तत्काला, छिन दे विच बड़ी छेती दे नाल जिहड़े कर्म ने जां जिहड़ी साडी विपता है ये उसे वक्त नाश कर देंदे ने। जिहड़े तीने ताप निवारण हारा, दुख हंता सुख रास आदि व्याधि ते उपाधि रोग, ये महाराज एक छिन दे विच ही नाश करन वास्ते समर्था रखदे ने। हुण सारे मिल करके यही गल्लां करदे ने कि सतगुरु महाराज एडी समर्था दे मालक ने, जिहड़ा भी कोई प्रेमी आउंदा वह आ करके महाराज साहब जी ने बचन मगरों करता है, तो महाराज उसके दिल का भेद पहला ही जान देंगे ने, उसनों सवाल पहला कर देंगे ने। एड्डी वड्डी समर्था महाराज ने कित्थे छुपा के रखी सी, क्योंकि अनेक जतना करके भी सतगुरु महाराज साहब जी ने प्रगट नहीं की। हुण कलयुगी जीवां दी कल्याण वास्ते महाराज साहब जी ने यह शक्तियां प्रगट कीतियां हन।
सेवक परखे बहु पाती,
कई इहो जिहे गुरसिख प्रेमी सन के मन दे अंदर भावना रख के आउंदे सन कि महाराज साहब जी की प्रीख्या कर लई जावे कि महाराज साडे अंदर की गल जाणदे ने, क्योंकि वह भी कई समर्था के मालक सन। ਪਰ ਮਹਾਰਾਜ ਸਾਹਿਬ ਜੀ ਦੇ ਜਦ ਕੋਲ ਆਉਂਦੇ ਤੇ ਉਹਨਾਂ ਦੇ ਅੰਦਰ ਦੇ ਭਰਮ ਦੇ ਪਰਦੇ ਪਹਿਲਾਂ ਹੀ ਖੁੱਲ ਜਾਂਦੇ।
ਘਟ ਘਟ ਕੀ ਜਾਣੈ ਪਾਤੀ,
ਕਿਉਂਕਿ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਐਸੀ ਸਮਰੱਥਾ ਦੇ ਮਾਲਕ ਸਨ, ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਨੇ।
ਅਜਮਤ ਜੋਤ ਸਿੱਖ ਕੇਤ ਕਾਹੈ,
ਕਿਉਂਕਿ ਕਈ ਗੁਰਸਿੱਖ ਸ਼ਕਤੀਆਂ ਵਾਲੇ ਸਨ, ਸ਼ਕਤੀਆਂ ਤੋਂ ਭਾਵ ਉਹ ਸਮਰੱਥਾ ਸਕਦੇ ਰੱਖਦੇ ਸਨ, ਉਹਨਾਂ ਦੇ ਅੰਦਰ ਗਿਆਨ ਸੀ ਕਿ ਉਹਨਾਂ ਨੇ ਬਾਣੀ ਪੜ੍ਹ ਕਰਕੇ ਜੀਵਨ ਨੂੰ ਕਮਾਇਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਸਿੱਖੀ ਨੂੰ ਧਾਰਨ ਕੀਤਾ ਹੋਇਆ ਸੀ।
ਸਰੂਪ ਹਿਰਦੈ ਸਭ ਲਹੈ,
ਸਾਰਿਆਂ ਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਮਾਨ ਸਮਝ ਲਿਆ।
ਹਰੇ ਬੰਦਨਾ ਸੇਵੈ ਪਾਸ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨੂੰ ਨਮਸਕਾਰ ਕਰਕੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ।
ਹਰੇ ਹੋਏ ਬੋਲੇ ਅਰਦਾਸ,
ਔਰ ਸਨਮੁਖ ਹੋ ਕਰਕੇ ਜਦੋਂ ਬੇਨਤੀਆਂ ਕਰਦੇ ਹਨ।
ਰਾਮਦਾਸ ਗੁਰ ਸੁਨੇ ਚਲਾਨਾ,
ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਦੂਰ ਦਰੇਡਿਆਂ ਤੋਂ ਬੈਠਿਆਂ ਨੂੰ ਕਿ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ,
ਸੰਗਤ ਆਏ ਪੇਟ ਲੈ ਨਾਨਾ,
ਅਨੇਕਾਂ ਪ੍ਰਕਾਰ ਦੀਆਂ ਭਿਟਾਵਾਂ ਲੈ ਕਰਕੇ ਸੰਗਤਾਂ ਚੱਲ ਕਰਕੇ ਪਹੁੰਚਦੀਆਂ ਹਨ।
ਦਰਸ਼ਨ ਕਰੈ ਭਾਵਨਾ ਪਾਵੈ,
ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੀਆਂ ਮਨ ਦੀਆਂ ਇੱਛਾਵਾਂ ਸਨ ਜਾਂ ਮਨ ਦੀਆਂ ਮੁਰਾਦਾਂ ਸਨ ਉਹ ਪੂਰੀਆਂ ਹੁੰਦੀਆਂ ਹਨ।
ਗੁਣ ਗਾਵਤ ਸਦਨ ਸਧਾਵੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਣ ਗਾਉਂਦੇ ਹੋਏ ਦਰਸ਼ਨ ਕਰਕੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਕੇ ਵਾਪਸ ਘਰਾਂ ਨੂੰ ਜਾਂਦੇ ਹੋਏ ਮਹਾਰਾਜ ਸਾਹਿਬ ਜੀ ਦੇ ਗੁਣ ਗਾਉਂਦੇ ਹੀ ਜਾਂਦੇ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵ ਜਿੱਥੇ ਦੂਰ ਦੁਰਾਡੇ ਨਗਰਾਂ ਇਲਾਕਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਚੁੱਕੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਛੋਟੇ ਸਪੁੱਤਰ ਗੱਦੀ ਦੇ ਉੱਪਰ ਸੁਭਾਇਮਾਨ ਨੇ ਤੇ ਬੜੀਆਂ ਸ਼ਕਤੀਆਂ ਦੇ ਮਾਲਕ ਹਨ।
ਆਦੀ ਪਰ ਬੈਠੇ ਲਾਗੋ ਤਾਤ,
ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਛੋਟੇ ਸਪੁੱਤਰ ਨੂੰ ਆਪ ਗੁਰਤਾ ਗੱਦੀ ਤੇ ਬਿਠਾ ਕਰਕੇ ਤੇ ਪੰਜਵੀਂ ਜੋਤ ਦਾ ਤਿਲਕ ਲਗਾਇਆ ਹੈ।
ਨਾਨਕੀ ਜੋਤ ਬੁਲੰਦ,
ਜੋ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਜੋਤ ਬੜੀ ਵੱਡੀ ਹੈ।
ਬਰਾਜਤ ਅਰਜਨ ਚੰਦ,
ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਹੋ ਕਰਕੇ ਪ੍ਰਗਟ ਹੋਈ ਹੈ।
ਅੰਮ੍ਰਿਤਸਰ ਤੀਰਥੀਆ ਰਹੋ,
ਇੱਧਰ ਬਾਬਾ ਪ੍ਰਿਥੀ ਚੰਦ ਜੀ ਗੋਇੰਦਵਾਲ ਸਾਹਿਬ ਤੋਂ ਕੱਲ ਸੁਣਿਆ ਸੀ ਕਿ ਚਲੇ ਗਏ, ਹੁਣ ਅੰਮ੍ਰਿਤਸਰ ਦੇ ਵਿੱਚ ਬੈਠੇ ਹੋਏ ਨੇ।
ਗੁਰਪਨਿਓ ਬਹੁਤ ਹੀ ਕਹਿਓ,
ਬੜਿਆਂ ਨੂੰ ਕਹਿੰਦਾ ਕਿ ਮੈਂ ਸੋ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਗੱਦੀ ਦੇ ਉੱਪਰ ਬੈਠਾ ਹਾਂ ਤੇ ਪੰਜਵਾਂ ਗੁਰੂ ਹੁਣ ਮੈਂ ਬਣ ਕੇ ਬੈਠਾ ਹਾਂ।
ਪੂਜਾ ਕੋਈ ਚੜਾਵੇ,
ਪਰ ਫਿਰ ਵੀ ਉਸ ਦੇ ਕਹਿਣ ਕਹਾਉਣ ਤੇ ਫਿਰ ਵੀ ਕੋਈ ਨੀ ਪੁੱਜਦਾ, ਕੋਈ ਵੀ ਕਿਸੇ ਨੇ ਵੀ ਜਾ ਕੇ ਭੇਟਾ ਅਰਪਣ ਨਹੀਂ ਕੀਤੀ, ਨਾ ਕਿਸੇ ਨੇ ਜਾ ਕੇ ਨਮਸਕਾਰ ਕੀਤੀ ਹੈ।
ਨਹੀਂ ਜਾਏ ਕਰ ਸੀਸ ਨਵਾਵੇ,
ਨਾ ਹੀ ਕਿਸੇ ਨੇ ਜਾ ਕਰਕੇ ਨਮਸਕਾਰ ਕੀਤੀ ਹੈ।
ਬਹੁਤ ਬਸੂਰਤ ਕਰਤ ਪਾਏ,
ਬੜੇ ਯਤਨ ਕੀਤੇ ਹੈ ਪਰ ਕੋਈ ਵੀ ਹੱਲ ਨਹੀਂ ਨਿਕਲਿਆ, ਹੁਣ ਦੁਖੀ ਹੋ ਕੇ ਝੂਰਦਾ ਹੈ।
ਸੰਗਤ ਪਰ ਕੁਛ ਬਸਨਾ,
ਕਿਉਂਕਿ ਸੰਗਤ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਚੱਲਦਾ, ਸੰਗਤ ਦੇ ਉੱਪਰ ਜ਼ੋਰ ਥੋੜੀ ਹੈ ਕਿ ਸਾਨੂੰ ਮੱਥਾ ਟੇਕੋ, ਇਹ ਤਾਂ ਸੰਗਤ ਆਪ ਪਰਖ ਕਰ ਲੈਂਦੀ ਹੈ ਕਿ ਇਸ ਦੇ ਵਿੱਚ ਸਮਰੱਥਾ ਕਿੰਨੀ ਕੁ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਵੱਲੋਂ ਨਿਵਾਜਿਆ ਕਿ ਜਾਂ ਨਹੀਂ ਨਿਵਾਜਿਆ, ਕੀ ਇਸ ਨੇ ਬਚਨਾਂ ਦੀ ਕਮਾਈ ਕੀਤੀ ਹੈ ਕਿ ਨਹੀਂ ਕੀਤੀ। ਸਾਰੀ ਸੰਗਤ ਤਾਂ ਪਹਿਲਾਂ ਹੀ ਇਸ ਦਾ ਬਿਰਤਾਂਤ ਚੰਗੀ ਤਰ੍ਹਾਂ ਜਾਣਦੀ ਸੀ, ਇਸ ਵਾਸਤੇ ਇਸ ਨੂੰ ਕਿਸ ਨੇ ਆ ਕੇ ਨਮਸਕਾਰ ਕਰਨੀ ਹੈ ਜਾਂ ਕਿਸ ਨੇ ਭੇਟਾ ਅਰਪਣੀ ਸੀ, ਸਾਰਾ ਕੋਈ ਤਾਂ ਸੰਗਤ ਦੇ ਸਾਹਮਣੇ ਹੋਇਆ, ਕੋਈ ਲੁਕਵੀ ਛਿਪਵੀਂ ਗੱਲ ਤਾਂ ਹੈ ਨਹੀਂ ਹੈ।
ਅਰਜਨ ਜੀ ਗੋਇੰਦਵਾਲ,
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ
ਮਾਸ ਬਸੇ ਸੁਖ ਨਾਲ,
ਕਈ ਮਹੀਨੇ ਸੁਖ ਦੇ ਨਾਲ ਉੱਥੇ ਹੀ ਮਹਾਰਾਜ ਨੇ ਬਤੀਤ ਕੀਤੇ ਹਨ।
ਗੁਰੂ ਰਾਮਦਾਸ ਗੁਰਦਾਸ,
ਇੱਧਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ
ਪਠਿਓ ਆਗਰੇ ਸੰਗਤ ਪਾਸ,
ਸੰਗਤਾਂ ਦੇ ਕਹਿਣ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਗਰੇ ਭੇਜਿਆ ਹੋਇਆ ਸੀ। ਉਹ ਵੀ ਤਿਆਰ ਹੋ ਕਰਕੇ, ਕਿਉਂਕਿ ਪਤਾ ਲੱਗਿਆ ਕਿ ਮਹਾਰਾਜ ਸੱਚਖੰਡ ਚਲੇ ਗਏ ਨੇ ਤੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਹੁਣ ਵਾਪਸ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਜਾਣਾ ਹੈ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਚਲੇ ਗਏ ਨੇ ਤੇ ਅਸੀਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਜ਼ਰੂਰ ਜਾਣਾ ਹੈ, ਇਸ ਵਾਸਤੇ ਤੁਸੀਂ ਸਾਨੂੰ ਕੁਝ ਸਮੇਂ ਵਾਸਤੇ ਇਜਾਜ਼ਤ ਦਿਓ, ਆਗਿਆ ਦਿਓ, ਅਸੀਂ ਜਾ ਆਈਏ। ਜਦੋਂ ਸੰਗਤ ਨੂੰ ਇਸ ਤਰੀਕੇ ਦੇ ਨਾਲ ਬੇਨਤੀ ਕੀਤੀ ਹੈ ਤੇ ਸੰਗਤ ਨੇ ਕਿਹਾ ਕਿ ਅਸੀਂ ਵੀ ਭਾਈ ਗੁਰਦਾਸ ਜੀ ਤੁਹਾਡੇ ਨਾਲ ਜਾਵਾਂਗੇ, ਅਸੀਂ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ।
ਪਰਲੋਕ ਪਿਆਨਾ ਕਰਿਓ।
ਕਿਉਂਕਿ ਸਾਰੀ ਸੰਗਤ ਨੇ ਹੁਣ ਭਾਈ ਗੁਰਦਾਸ ਜੀ ਤੋਂ ਸੁਣ ਲਿਆ ਕਿ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਪਹੁੰਚ ਗਏ ਨੇ।
ਗੁਰਦੇ ਜਿਸਨ ਦਾਨ ਬਹੁ ਤੇਰਾ।
ਇੱਧਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਪਰ ਜਿਹੜੇ ਇਤਿਹਾਸਿਕ ਜਾਚਕ ਮੰਗਤੇ ਸਨ, ਭਿਖਾਰੀ ਸਨ, ਉਹਨਾਂ ਨੂੰ ਪਤਾ ਲੱਗਦਾ ਕਿ ਮਹਾਰਾਜ ਗੁਰਤਾਗਦੀ ਦੇ ਸੁਭਾਏਮਾਨ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਨੂੰ ਮਨ ਚਾਹੁੰਦਾ ਖੁੱਲਾ ਦਾਨ ਦਿੰਦੇ ਨੇ।
ਯਾਚਕ ਤ੍ਰਿਪਤ ਕਰੇ ਤਿਸ ਬੇਰਾ।
ਇਸ ਵਕਤ ਮਹਾਰਾਜ ਜਿੰਨਾ ਵੀ ਕੋਈ ਦਾਨ ਮੰਗਦਾ ਹੈ ਮਹਾਰਾਜ ਖੁੱਲ੍ਹ ਦਿਲੀ ਦੇ ਨਾਲ ਦਾਨ ਦੇ ਰਹੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਵੱਡੇ ਦਾਤੇ ਨੇ ਔਰ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਨੇ। ਜਿਹੋ ਜਿਹੀ ਕੋਈ ਇੱਛਾ ਲੈ ਕੇ ਆਉਂਦਾ ਮਹਾਰਾਜ ਉਵੇਂ ਦੀ ਇੱਛਾ ਪੂਰੀ ਕਰਦਾ ਹੈ। ਕੋਈ ਤਾਂ ਇਸ ਤਰ੍ਹਾਂ ਕਹਿ ਕੇ ਗੁਣ ਗਾਉਂਦਾ ਕਿ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਤਾਂ ਕਲਪ ਬ੍ਰਿਸ਼ੀ ਹੈ, ਕਿਉਂਕਿ ਕਲਪ ਬ੍ਰਿਸ਼ ਜਿਹੜਾ ਦੇਵਤਿਆਂ ਦਾ ਰੁੱਖ ਮੰਨਿਆ, ਇਸ ਦੇ ਪਾਸ ਖੜ ਕੇ ਕੋਈ ਇੱਛਾ ਕਰ ਲਵੇ ਉਹ ਕਲਪ ਬ੍ਰਿਸ਼ ਇੱਛਾ ਪੂਰੀ ਕਰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਧੁਰਕੀ ਬਾਣੀ ਦੇ ਅੰਦਰ ਜ਼ਿਕਰ ਕੀਤਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਕਾਮ ਤੇ ਨਗਉ ਵੀ ਇੱਛਾ ਪੂਰੀ ਕਰਨ ਵਾਲੀ ਹੈ। ਔਰ ਕੋਈ ਇਸ ਤਰੀਕੇ ਦੇ ਨਾਲ ਗੁਣ ਗਾਈ ਜਾ ਰਿਹਾ ਕਿ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਕਲਪ ਬ੍ਰਿਸ਼ ਹੈ, ਕਾਮ ਤੇ ਨਗਉ ਹੈ, ਜਿਹੜਾ ਵੀ ਕੋਈ ਆ ਕੇ ਆਪਣੀ ਇੱਛਾ ਰੱਖਦਾ ਹੈ ਮਹਾਰਾਜ ਸਾਹਿਬ ਜੀ ਉਸੇ ਵੇਲੇ ਪੂਰੀ ਕਰਦੇ ਨੇ।
ਚਿੰਤਾ ਮਨ ਕੋ ਬਪ ਹੋਈ।
ਕੋਈ ਕਹਿੰਦਾ ਕਿ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਰੂਪ ਹੈ, ਸਰੀਰ ਹੈ, ਇਹ ਤਾਂ ਚਿੰਤਾਮਣੀ ਹੈ, ਕਿਉਂਕਿ ਚਿੰਤਾਮਣੀ ਜਿਸ ਦੇ ਕੋਲ ਆ ਜਾਵੇ ਉਹ ਇੱਕ ਛਿਨ ਦੇ ਅੰਦਰ, ਉਸਨੂੰ ਕਹਿਣ ਦੀ ਵੀ ਲੋੜ ਨਹੀਂ ਪਈ, ਫੁਰਨੇ ਮਾਤਰ ਹੀ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਗੋਇੰਦਵਾਲ ਨਿਟ ਜੇ ਗ੍ਰਾਮ।
ਜਿਹੜੇ ਗੋਇੰਦਵਾਲ ਸਾਹਿਬ ਦੇ ਪਾਸ ਪਾਸ ਵੀ ਨਗਰ ਗ੍ਰਾਮ ਸਨ, ਉਹਨਾਂ ਨੂੰ ਵੀ ਜਦੋਂ ਪਤਾ ਲੱਗਦਾ ਕਿ ਮਹਾਰਾਜ ਬੜਾ ਦਾਨ ਦਿੰਦੇ ਨੇ, ਉੱਥੋਂ ਦੇ ਵੀ ਜਿਹੜੇ ਮੰਗਤੇ ਲੋਕ ਸਨ ਉਹ ਵੀ ਚੱਲ ਕਰਕੇ ਆਉਂਦੇ ਨੇ, ਕਿਉਂਕਿ ਹਰ ਕੋਈ ਮਹਾਰਾਜ ਜੀ ਦੇ ਕੋਲੋਂ ਮਨ ਚਾਹੁੰਦਾ ਫਲ ਲੈ ਕੇ ਹੀ ਗਿਆ ਹੈ। ਹਰ ਕੋਈ ਮਹਾਰਾਜ ਸਾਹਿਬ ਜੀ ਦਾ ਜਸ ਕਰਦਾ ਕਰਦਾ ਹੀ ਆਪਣੇ ਘਰ ਨੂੰ ਵਾਪਸ ਪਹੁੰਚਿਆ।
ਪਿਤਾ ਬਹੁ ਦੀਨ ਸਦਾਨ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਬਹੁਤ ਤਰੀਕਿਆਂ ਦੇ ਨਾਲ ਜਿਵੇਂ ਵੀ ਕਿਸੇ ਨੇ ਮੰਗਿਆ ਉਸੇ ਤਰੀਕੇ ਦੇ ਨਾਲ ਦਾਨ ਦਿੱਤਾ ਹੈ।
ਤਪਸਰੀ ਵਿਦਤ ਜਹਾਨ।
ਸਾਰੇ ਇਲਾਕੇ ਦੇ ਵਿੱਚ ਭਾਵ ਜਹਾਨ ਦੇ ਅੰਦਰ ਇਹ ਕੀਰਤੀ ਫੈਲ ਗਈ, ਜਸ ਫੈਲ ਗਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਦਿਆਲੂ ਤੇ ਕਿਰਪਾਲੂ ਨਰਮ ਸੁਭਾਅ ਵਾਲੇ ਨੇ।
ਸ੍ਰੀ ਅਰਜਨ ਹਿਰਦੇ ਵਿਚਾਰਾ।
ਫਿਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਹਿਰਦੇ ਅੰਦਰ ਵਿਚਾਰ ਕੀਤੀ,
ਨਗਰ ਬਸ ਵੇ ਹਿਤ ਤਾਰਾ।
ਕਿਉਂਕਿ ਪਿਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਾਡੀ ਸੇਵਾ ਅੰਮ੍ਰਿਤ ਸਰੋਵਰ ਨੂੰ ਤਿਆਰ ਕਰਨ ਦੀ ਲਾਈ ਹੈ, ਤੇ ਇਸ ਵਾਸਤੇ ਹੁਣ ਸਾਡਾ ਇੱਥੇ ਰਹਿਣਾ ਬਹੁਤੇ ਦਿਨ ਯੋਗ ਨਹੀਂ ਬਣਦਾ, ਇੱਥੋਂ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ। ਕਿਉਂਕਿ ਇੱਥੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਵੱਸਦਾ ਹੈ। ਮਹਾਰਾਜ ਸਾਹਿਬ ਜੀ ਨੇ ਅਸੀਸ ਰੂਪੀ ਇੱਕ ਬਚਨ ਕਿਹਾ ਕਿ ਤੁਸੀਂ ਇੱਥੇ ਸੁੱਖ ਦੇ ਨਾਲ ਵਧੋ ਫੁੱਲੋ, ਅਸੀਂ ਆਪਣੇ ਅਸਥਾਨ ਸੋ ਅੰਮ੍ਰਿਤਸਰ ਦੇ ਪਾਵਨ ਅਸਥਾਨ ਤੇ ਹੀ ਵਾਪਸ ਜਾਂਦੇ
ਹਾਂ,
ਕਿਉਂਕਿ ਇੱਥੇ ਸਾਡਾ ਸਦਾ ਵਾਸਤੇ ਰਹਿਣਾ ਯੋਗ ਨਹੀਂ ਬਣਦਾ।
ਸੰਗਤ ਦਿਨ ਪ੍ਰਤੀ ਆਏ ਹਜ਼ਾਰੋਂ।
ਹਜ਼ਾਰਾਂ ਦੀ ਗਿਣਤੀ ਵਿੱਚ ਦੂਰ ਦੁਰਾਡਿਆਂ ਦੇ ਇਲਾਕਿਆਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਭੇਦ ਹੋਤ ਸਭ ਕੀ ਬਿਦ ਜਾਣਿਓ।
ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਦਾ ਭਲਾ ਚਾਹੁੰਦੇ ਨੇ, ਤੇ ਮਹਾਰਾਜ ਸਾਹਿਬ ਜੀ ਨੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਬਚਨਾਂ ਦੀ ਵੀ ਪਾਲਣਾ ਕਰਨੀ ਹੈ, ਇਸ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਬਚਨ ਕਮਾਉਣ ਵਾਸਤੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਸਤੇ ਚਾਲੇ ਪਾਉਣ ਦੀ ਤਿਆਰੀ ਕੀਤੀ ਹੈ ਕਿ ਉੱਥੇ ਜਾ ਕਰਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਨੂੰ ਕਮਾ ਕਰਕੇ ਉੱਥੇ ਸੰਗਤਾਂ ਦੀ ਕਲਿਆਣ ਕੀਤੀ ਜਾਵੇ, ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਵੇ ਅਤੇ ਉੱਥੇ ਮਹਾਰਾਜ ਸਾਹਿਬ ਜੀ ਦੇ ਬਚਨ ਕਮਾਉਂਦਿਆਂ ਹੋਇਆਂ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਜਾਵੇ, ਫਿਰ ਨਾਲ ਉੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ ਹੈ, ਬੇਅੰਤ ਇੱਥੇ ਮਹਾਰਾਜ ਸਾਹਿਬ ਜੀ ਨੇ ਰਹਿ ਕਰਕੇ ਕਾਰਜ ਕਰਨੇ ਨੇ, ਸੋ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਹੁਣ ਕੁਝ ਕੁ ਆਪਾਂ ਬਚਨ ਜੋ ਕੱਲ੍ਹ ਅਸੀਂ ਬੇਨਤੀ ਕੀਤੀ ਸੀ ਕਿ ਕੌਮ ਦੇ ਮਹਾਨ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਰਹਿ ਕਰਕੇ ਇਸ ਪੰਥ ਦੀ ਘਾਲਣਾ ਘਾਲੀ ਹੈ, ਕਿਉਂਕਿ ਬਹੁਤ ਵੱਡੀ ਦੇਣ ਹੈ ਸਿੱਖ ਕੌਮ ਨੂੰ। ਇਹੋ ਜਿਹੇ ਹੀਰੇ ਸੰਸਾਰ ਦੇ ਵਿੱਚੋਂ ਲੱਭਣੇ ਬੜੇ ਔਖੇ ਹੁੰਦੇ ਨੇ, ਕਿਧਰੇ ਕਿਸੇ ਇਲਾਕੇ ਦੇ ਵਿੱਚੋਂ ਕੋਈ ਵਿਰਲਾ ਹੀ ਹੀਰਾ ਮਿਲਦਾ ਜਿਹੜਾ ਕੌਮ ਦੀ ਨਿਸ਼ਕਾਮ ਹੋ ਕਰਕੇ ਸੇਵਾ ਕਰੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਮੰਨਣ ਵਾਲੇ ਇੱਕ ਇਸ਼ਟ ਦੇ ਪੁਜਾਰੀ ਔਰ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਲਾਡਲੇ ਹੋਣ ਦਾ, ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੈ, ਕੋਮਲ ਹਿਰਦਾ ਰੱਖਣਾ, ਇੰਨਾ ਕੁਝ ਹੁੰਦਿਆਂ ਹੋਇਆਂ ਪਾਵਰ ਹੁੰਦਿਆਂ ਹੋਇਆਂ ਵੀ, ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਕਿ ਜਿਸ ਦੇ ਕੋਲ ਵੀ ਸੋ ਹਥਿਆਰ ਆ ਜਾਵੇ, ਹੁਣ ਵੀ ਕਿਸੇ ਕੋਲ ਹਥਿਆਰ ਹੋਵੇ ਤਾਂ ਉਹ ਆਪਣੇ ਬਰਾਬਰ ਕਿਸੇ ਨੂੰ ਨਹੀਂ ਸਮਝਦਾ। ਪਰ ਉਹ ਸਮਾਂ ਇੱਕ ਇਹੋ ਜਿਹਾ ਸੀ ਕਿ ਜਿਸ ਦੇ ਕੋਲ ਹਥਿਆਰ ਹੋਣ ਔਰ ਸ਼ਕਤੀ ਕੋਲ ਹੋਵੇ, ਫਿਰ ਹੁਕਮ ਚੱਲਦਾ ਹੋਵੇ ਕਿ ਬਾਬਾ ਜੀ ਨੇ ਮੈਨੂੰ ਭੇਜਿਆ, ਮਾਨੋ ਚੱਲ ਨੇ ਭੇਜਿਆ, ਅਤੇ ਕੋਈ ਕਾਰਜ ਵੀ ਹੋ ਸਕਦਾ ਸੀ। ਪਰ ਇੰਨੀ ਦੂਰ ਅੰਦੇਸ਼ੀ ਤੋਂ ਕੰਮ ਲਿਆ, ਇੰਨੀ ਸਿਆਣਪ ਤੋਂ ਕੰਮ ਲਿਆ ਕਿ ਦੇਖ ਲਓ 84 ਤੋਂ ਇਹ ਘੱਲੂਘਾਰਾ ਆਰੰਭ ਹੋਇਆ, 93 ਤੱਕ, ਵੈਸੇ ਤਾਂ 78 ਤੋਂ ਹੀ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਨੇ ਸੋ ਆਪਣੀ ਛਾਤੀ ਤਾਣ ਲਈ ਸੀ ਕੌਮ ਦੀ ਸੇਵਾ ਵਾਸਤੇ। ਸੋ 1978 ਦੀ ਗੋਲੀਆਂ ਦੀ ਬਿਛਾੜ ਤੋਂ ਇਹ ਸ਼ੁਰੂ ਹੋਇਆ ਕਿ ਜਿਹੜਾ 13 ਸਿੰਘ ਸ਼ਹੀਦ ਹੋਏ ਉਸ ਦਿਨ ਤੋਂ ਹੀ ਇਹ ਮੋਰਚਾ ਲੱਗ ਗਿਆ ਸੀ। ਪਰ 1978 ਤੋਂ ਲੈ ਕੇ 1993 ਤੱਕ 15 ਸਾਲ ਦਾ ਲੰਬਾ ਸੰਘਰਸ਼ ਕਿਸੇ ਵਿਰਲੇ ਹੀ ਸੂਰਮੇ ਨੇ ਹੰਡਾਇਆ। ਜਿਸ ਨੇ ਹੰਡਾਇਆ ਬੜੀ ਲੰਬੀ ਸਿਆਣਪ ਤੋਂ ਕੰਮ ਲਿਆ, ਕਿਉਂਕਿ ਇੱਕ ਥਾਂ 'ਤੇ ਟਿਕਾਣਾ ਨਹੀਂ ਰੱਖਣਾ, ਫਿਰ ਇੱਕੋ ਦੇ ਘਰ ਨਹੀਂ ਜਾਣਾ, ਲੋੜ ਅਨੁਸਾਰ ਕਿਸੇ ਦੇ ਘਰ ਜਾ ਕੇ ਪ੍ਰਸ਼ਾਦਾ ਛਕਣਾ, ਫਿਰ ਹਰ ਪਹਿਲੂ ਤੋਂ ਹਰ ਪੱਖ ਤੋਂ ਕੰਮ ਲਿਆ ਕਿ ਕੌਮ ਨੂੰ ਕਿਸ ਵਸਤੂ ਦੀ ਲੋੜ ਹੈ ਜਾਂ ਕਿੱਥੇ ਪਹਿਰਾ ਦੇਣ ਦੀ ਲੋੜ ਹੈ, ਜੇ ਕਿਧਰੇ ਇਸ ਸੰਸਾਰ ਨੂੰ ਸੋ ਕਿਸੇ ਚੰਗੇ ਲੀਡਰ ਦੀ ਲੋੜ ਪਈ ਤਾਂ ਵੀ ਡਟ ਕੇ ਖੜ੍ਹੇ ਵਿਰੋਧ ਕੀਤਾ ਕਿ ਇਸ ਤਰੀਕੇ ਦੇ ਨਾਲ ਕਾਰਜ ਇੰਜ ਨਹੀਂ ਹੋਣਾ ਚਾਹੀਦਾ, ਇੰਜ ਹੋਣਾ ਚਾਹੀਦਾ, ਜੇ ਇੱਕ ਵਾਰੀ ਗਿਰ ਗਏ ਤਾਂ ਫਿਰ ਦੁਬਾਰਾ ਇਹ ਮੌਕਾ ਹੱਥ ਨਹੀਂ ਆਵੇਗਾ। ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਪਰਿਵਾਰ ਦੀ ਕਿਸੇ ਤਰੀਕੇ ਦੇ ਨਾਲ ਲੋਭ ਲਾਲਸਾ ਨਹੀਂ ਕੀਤੀ, ਜਿਵੇਂ ਦਾ ਪਰਿਵਾਰ ਸੀ ਉਸੇ ਤਰੀਕੇ ਦੇ ਨਾਲ ਹੀ ਹੈ। ਸੋ ਪਰਿਵਾਰ ਦਾ ਕਈਆਂ ਦੇ ਮਨ ਦੇ ਅੰਦਰ ਇਹ ਸ਼ੰਕਾ ਸੀ, ਇੱਥੋਂ ਬਾਹਰੋਂ ਵੀ ਬੜੀਆਂ ਰਿਪੋਰਟਾਂ ਜਾਂਦੀਆਂ ਹੁੰਦੀਆਂ ਸਨ ਕਿ ਬਾਬਾ ਮਾਨੋ ਚਾਲ ਨੇ ਸੋ ਗਦਾਰ ਬਣ ਗਿਆ ਕੌਮ ਦਾ, ਜਾਂ ਉਸਨੇ ਆਪਣਾ ਨਾਂ ਚਲਾ ਲਿਆ, ਜਾਂ ਉਸਨੇ ਯੂਪੀ ਦੇ ਵਿੱਚ ਇੰਨੀ ਜਾਇਦਾਦ ਬਣਾ ਲਈ। ਪਰ ਉਹਨਾਂ ਦਾ ਇੱਕੋ ਹੀ ਫੈਸਲਾ ਸੀ, ਉਹ ਕਹਿੰਦੇ ਜੇ ਕਿਸੇ ਨੂੰ ਕੋਈ ਸ਼ੱਕ ਹੈ ਮੇਰੇ ਜੀਵਨ 'ਤੇ ਜਾਂ ਮੇਰੀ ਲੋਭ ਲਾਲਸਾ 'ਤੇ, ਉਹ ਆ ਕੇ ਆਪਣਾ ਖੁਲਾਸਾ ਕਰ ਸਕਦਾ ਮੇਰੇ ਸਾਹਮਣੇ ਬੈਠ ਕੇ ਵੀ, ਔਰ ਜੇ ਨਹੀਂ ਵੀ ਕਰਨਾ ਚਾਹੁੰਦਾ ਤਾਂ ਜਿੱਥੇ ਮੇਰੀ ਜਾਇਦਾਦ ਲੱਭੇ, ਜਿੱਥੇ ਵੀ ਉਸ ਨੂੰ ਪਤਾ ਲੱਗ ਜਾਏ ਕਿ ਮਾਨੋ ਚਾਲ ਦੀ ਇੱਥੇ ਜਾਇਦਾਦ ਬਣੀ ਹੈ, ਉਹ ਕੌਮ ਨੂੰ ਵੰਡ ਸਕਦਾ, ਮੇਰੇ ਵੱਲੋਂ ਖੁੱਲ੍ਹੀ ਛੁੱਟੀ ਹੈ। ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਨੇ ਕਿਸੇ ਦੀ ਗੱਲ ਨੂੰ ਆਪਣੇ ਉੱਤੇ ਨਿਰਭਰ ਹੋਣ ਨਹੀਂ ਦਿੱਤਾ। ਕਿਉਂ? ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾਇਆ, ਇਹ ਨਹੀਂ ਕਿ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲਿਆਂ ਦੇ ਪੁਜਾਰੀ ਸਨ, ਕਦੇ ਨਹੀਂ ਹੋ ਸਕਦਾ। ਕੇਵਲ ਪੁਜਾਰੀ ਸਨ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੱਚ 'ਤੇ ਪਹਿਰਾ ਦਿੱਤਾ ਔਰ ਆਪਣੇ ਹੱਕ ਵਾਸਤੇ ਲੜੇ ਨੇ ਕਿ ਸਾਡੇ ਹੱਕ ਇੰਨੇ ਮਾਰੇ ਗਏ, ਇਸ ਤਰੀਕੇ ਦੇ ਨਾਲ ਸਾਨੂੰ ਮਿਲਣੇ ਚਾਹੀਦੇ ਨੇ। ਜੋ ਮਤਾ ਸੀ ਉਹੀ ਮਤੇ ਨੂੰ ਅੱਗੇ ਰੱਖ ਕਰਕੇ ਜੋ 1978 ਦੇ ਵਿੱਚ ਲਾਗੂ ਹੋਇਆ, ਉਸੇ ਮਤੇ 'ਤੇ ਪਹਿਰਾ ਦਿੰਦਿਆਂ ਹੋਇਆਂ ਇਹ ਏਡਾ ਲੰਬਾ ਸੰਘਰਸ਼ ਛੇੜਿਆ ਗਿਆ। ਪਰ ਉਸ ਸੰਘਰਸ਼ ਦੇ ਦੌਰਾਨ ਰਹਿੰਦਿਆਂ ਰਹਿੰਦਿਆਂ ਆਪਣੇ ਜੀਵਨ ਨੂੰ ਆਪਣੇ ਆਪ ਦੇ ਵਿੱਚ ਸੰਭਾਲਣਾ ਇਹ ਬੜਾ ਔਖਾ ਸੀ, ਕਿਉਂਕਿ ਭਾਵੇਂ ਉਮਰ ਛੋਟੀ ਹੈ ਪਰ ਦਾਸ ਨੂੰ ਵੀ ਇਹਨਾਂ ਹਕੂਮਤਾਂ ਦੇ ਵਿੱਚੋਂ ਲੰਘਣਾ ਪਿਆ। 3 ਵਾਰੀ ਮਾਰ ਖਾਧੀ ਹੈ ਪਰ ਨਿਹਾਕੀ ਇਸੇ ਹੱਕ ਦੇ ਵਿੱਚ ਕਿ ਤੁਸੀਂ ਖਾੜਕੂਆਂ ਨੂੰ ਰੋਟੀ ਖਵਾਉਂਦੇ ਹੋ। ਇੱਕ ਪਾਸੇ ਖਾੜਕੂ ਘਰ ਆ ਜਾਣ ਔਰ ਆਪਣੇ ਹੱਕ ਵਾਸਤੇ ਲੜਦੇ ਹੋਣ, ਸਾਡੇ ਵਾਸਤੇ ਲੜਦੇ ਹੋਣ, ਅਤੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਨਾ ਛਕਾਈਏ, ਜੇ ਪ੍ਰਸ਼ਾਦਾ ਛਕਾ ਦਈਏ ਤਾਂ ਅਸੀਂ ਕੌਮ ਦੇ ਗਦਾਰ ਹੋ ਗਏ, ਸਾਨੂੰ ਇਸ ਵਾਸਤੇ ਪੁੱਠਿਆ ਟੰਗਿਆ ਜਾਂਦਾ ਹੈ, ਇਸ ਵਾਸਤੇ ਲੱਤਾਂ ਤੋੜੀਆਂ ਜਾਂਦੀਆਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਹ ਬਚਨ ਨੇ ਕਿ ਅਸੀਂ ਕਿਸੇ ਨੂੰ ਹੱਕ ਆਪਣਾ ਦੇਣਾ ਨਹੀਂ ਅਤੇ ਕਿਸੇ ਦਾ ਹੱਕ ਆਪਾਂ ਖੋਣਾ ਨਹੀਂ, ਅਤੇ ਜੇ ਕੋਈ ਸਾਡਾ ਖੋ ਕੇ ਲੈ ਜੇ ਤਾਂ ਫਿਰ ਤਾਂ ਅਸੀਂ ਉਹਨਾਂ ਦੇ ਗੁਲਾਮ ਹੀ ਹੋ ਗਏ, ਫਿਰ ਸਾਡੇ ਕੋਲ ਆਜ਼ਾਦੀ ਕਿੱਥੇ ਹੈ, ਫਿਰ ਅਸੀਂ ਕਿਵੇਂ ਸਿਰ ਉੱਚਾ ਕੱਢ ਕਰਕੇ ਜੀਉ ਸਕਦੇ ਹਾਂ। ਇਸੇ ਹੱਕ ਆਜ਼ਾਦੀ ਵਾਸਤੇ, ਧਰਮ ਵਾਸਤੇ, ਸੱਚ ਵਾਸਤੇ ਲੜਦਿਆਂ ਹੋਇਆਂ ਉਹਨਾਂ ਨੇ ਆਪਣੇ ਜੀਵਨ ਨੂੰ ਇਸ ਪਾਸੇ ਲਾਇਆ। ਬੇਸ਼ੱਕ ਕਿਸੇ ਨੇ ਲਾਲਚ ਦੇਣ ਦਾ ਯਤਨ ਕੀਤਾ, ਕਿਸੇ ਨੇ ਖਰੀਦਣ ਦਾ ਯਤਨ ਕੀਤਾ, ਪਰ ਉਹਨਾਂ ਨੇ ਆਪਣੀ ਜੁੱਤੀ ਦੀ ਨੋਕ ਦੇ ਨਾਲ ਹੀ ਠੁਕਰਾ ਦਿੱਤਾ, ਮੈਂ ਕਿਸੇ ਦੇ ਲਾਲਚ ਦੇ ਵੱਸ ਨਹੀਂ, ਮੈਂ ਤਾਂ ਕੌਮ ਵਾਸਤੇ ਲੜਦਾ, ਕਿਉਂਕਿ ਤੁਹਾਨੂੰ ਤਾਂ ਕੁਰਸੀ ਮਿਲ ਸਕਦੀ ਹੈ, ਲਾਲ ਬੱਤੀਆਂ ਮਿਲ ਸਕਦੀਆਂ ਨੇ, ਵੱਡੀਆਂ ਕਾਰਾਂ ਮਿਲ ਸਕਦੀਆਂ ਨੇ, ਪਰ ਸਾਡੇ ਜੀਵਨ ਦੇ ਅੰਦਰ ਤਾਂ ਜਾਂ ਇੱਕ ਖੇਤ ਦੀ ਵੱਟ ਹੋਵੇਗੀ, ਜਾਂ ਇੱਕ ਖਾਲ ਹੋਵੇਗੀ, ਜਾਂ 2-4 ਗੋਲੀਆਂ ਸਾਡੇ ਸੀਨੇ 'ਚ ਵੱਜ ਜਾਣਗੀਆਂ, ਇਸ ਤੋਂ ਬਾਅਦ ਸਾਡੇ ਬਦਲੇ ਹੋਰ ਕੁਝ ਨਹੀਂ। ਕਿਉਂਕਿ ਜੀਵਨ ਦੇ ਅੰਦਰ ਇਹੀ ਹੈ, ਖਾੜਕੂ ਤਾਂ ਅੱਜ ਵੀ ਪਤਾ ਹੈ ਕਿ ਮੇਰੀ ਮੌਤ ਅੱਜ ਵੀ ਆਈ ਹੈ ਅਤੇ ਮੇਰੀ ਮੌਤ ਕੱਲ੍ਹ ਵੀ ਆਈ ਹੈ। ਜੇ ਖਾੜਕੂ ਹੱਕ ਸੱਚ ਵਾਸਤੇ ਲੜਦਾ ਅਤੇ ਉਹ ਅੱਤਵਾਦੀ ਹੋ ਗਿਆ, ਅਤੇ ਜੇ ਕੋਈ ਗੌਰਮੈਂਟ ਦੇ ਨਾਲ ਮਿਲ ਕਰਕੇ ਉਸ ਦੇ ਨਾਲ ਸਹਿਮਤੀ ਕਰ ਲੈਂਦਾ ਅਤੇ ਕਹਿੰਦੇ ਇਹ ਕੌਮ ਦਾ ਹਮੈਤੀ ਹੈ। ਪਰ ਇਸ ਗੱਲ ਦਾ ਕੌਮ ਸਾਰੀ ਨੂੰ ਪਤਾ ਹੈ ਕਿਹੜਾ ਵੱਖਵਾਦੀ ਹੈ ਕਿਹੜਾ ਅਤਵਾਦੀ ਹੈ, ਪਰ ਕੋਈ ਵੀ ਸਾਹਮਣੇ ਉੱਭਰ ਕੇ ਆਉਣ ਦਾ ਇਹ ਹੀਆ ਨਹੀਂ ਰੱਖਦਾ ਕਿਉਂਕਿ ਇੰਨੀ ਹਿੰਮਤ ਹੀ ਨਹੀਂ। ਜੇ ਕੋਈ ਰੱਖਦਾ ਵੀ ਹੈ ਸਰਕਾਰ ਉਸ ਨੂੰ ਉੱਠਣ ਨਹੀਂ ਦਿੰਦੀ, ਸਰਕਾਰ ਦੇ ਕੋਲ ਇਹ ਸਾਰਾ ਉਪਰਾਲਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਆਗਿਆ ਦੇ ਅਨੁਸਾਰ, ਉਹਨਾਂ ਦੀ ਰਹਿਨਮਾਈ ਦੇ ਅਨੁਸਾਰ ਰਹਿੰਦਿਆਂ ਹੋਇਆਂ ਉਹਨਾਂ ਨੇ ਆਪਣਾ ਜਿਵੇਂ ਜੀਵਨ ਬਤੀਤ ਕੀਤਾ, ਭਜਨ ਦੇ ਅੰਦਰ, ਸਿਮਰਨ ਦੇ ਅੰਦਰ, ਬੰਦਗੀ ਦੇ ਅੰਦਰ, ਕਿਸੇ ਦੇ ਉੱਪਰ ਉਹਨਾਂ ਨੇ ਆਪਣਾ ਰੋਬ ਨਹੀਂ ਪਾਇਆ, ਕਿਸੇ ਨੂੰ ਆਪਣਾ ਜ਼ੋਰ ਨਹੀਂ ਦਿਖਾਇਆ। 15 ਸਾਲਾਂ ਦੇ ਵਿੱਚ ਕਿਧਰੇ ਕਿਤੇ ਵੀ ਆਪਣੀ ਜਾਨ ਨੂੰ ਬਚਾਉਂਦਿਆਂ ਹੋਇਆਂ, ਭਾਵੇਂ ਕਿਸੇ ਨੂੰ ਗੋਲੀ ਲੱਗ ਗਈ ਹੋਵੇ, ਪਰ ਜਾਣ ਬੁੱਝ ਕੇ ਕਿਸੇ ਨੂੰ ਮਾਰਨਾ ਕੋਈ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਨਹੀਂ ਮਿਲਦਾ। ਇੱਥੋਂ ਤੱਕ ਜੇ ਕਿਤੇ 15-15 ਹਜ਼ਾਰ ਜਾਂ 20-20 ਹਜ਼ਾਰ ਦਾ ਘੇਰਾ ਵੀ ਪੈ ਗਿਆ, ਉਸ ਦੇ ਵਿੱਚੋਂ ਐ ਨਿਕਲੇ ਨੇ ਜਿਵੇਂ ਮੱਖਣ 'ਚੋਂ ਵਾਲ ਕੱਢ ਲਈਦਾ। ਕਿਉਂਕਿ ਉਹਨਾਂ ਦੇ ਜੀਵਨ ਦੇ ਅੰਦਰ ਇਹ ਇੱਕ ਪ੍ਰਬਲ ਸ਼ਕਤੀ ਹੈ ਕਿ ਦੂਰਾਂ ਦੇਸ਼ੀ ਤੋਂ ਕੰਮ ਲੈ ਕਰਕੇ ਕਿਵੇਂ ਕਿਸੇ ਨੂੰ ਬਿਨਾਂ ਕਾਰਨ ਮੌਤ ਦੇ ਘਾਟ ਉਤਾਰਨ ਦਾ। ਉਹ ਵੀ ਤਾਂ ਕਿਸੇ ਮਾਵਾਂ ਦੇ ਪੁੱਤ ਹੈ, ਹਕੂਮਤ ਦੇ ਬੱਝੇ, ਸਰਕਾਰ ਦੇ ਬੱਝੇ ਅੱਗੇ ਆਉਂਦੇ ਹੈ, ਪਰ ਉਹਨਾਂ ਨੂੰ ਵੀ ਬਿਨਾਂ ਮੌਤ ਤੋਂ ਦੇਣ ਤੋਂ ਨਿਕਲ ਜਾਣਾ, ਕਿਸੇ ਕਾਰਨ ਕਰਕੇ ਜੇ ਰਸਤਾ ਨਾ ਮਿਲਦਾ ਹੋਵੇ ਫਿਰ ਭਾਵੇਂ ਕਿਸੇ ਨੂੰ ਗੋਲੀ ਲੱਗ ਗਈ ਹੋਵੇ, ਪਰ ਘੇਰੇ ਦੇ ਵਿੱਚ ਪਿਆ ਹੋਇਆ ਵੀ ਯਤਨ ਕਰਨਾ ਕਿ ਘੇਰਾ ਉਵੇਂ ਤੋੜ ਕੇ ਨਿਕਲਿਆ ਜਾਵੇ, ਇਹਨਾਂ ਨੂੰ ਵੀ ਕਿਸੇ ਕਾਰਨ ਕਰਕੇ ਨਾ ਮਾਰਿਆ ਜਾਵੇ, ਕਿਉਂਕਿ ਇਹਨਾਂ ਦੇ ਨਾਲ ਸਾਡਾ ਵੈਰ ਕੋਈ ਨਹੀਂ, ਅਸੀਂ ਸਾਡੀ ਲੜਾਈ ਇਹਨਾਂ ਦੇ ਨਾਲ ਕੋਈ ਨਹੀਂ, ਇਹ ਭਾਵੇਂ ਸਾਨੂੰ ਮਾਰਨ 'ਤੇ ਤੁਲੇ ਹੋਏ ਨੇ, ਪਰ ਭਰਾ ਮਾਰੂ ਦੀ ਲੜਾਈ ਦੇ ਵਿੱਚ ਕਹਿੰਦੇ ਆਪਾਂ ਕਦੇ ਨਹੀਂ ਆ ਸਕਦੇ, ਉਹਨਾਂ ਦੇ ਆਪਣੇ ਬਚਨ ਨੇ। ਕਹਿੰਦੇ ਭਰਾ ਮਾਰੂ ਲੜਾਈ ਮੈਂ ਨਹੀਂ ਪਸੰਦ ਕਰਦਾ, ਹੈ ਇਹ ਵੀ ਸਾਡੇ ਭਰਾ ਜਿਹੜੇ ਸਾਡੇ ਕੋਲ ਮਰ ਰਹੇ ਨੇ, ਇਹ ਵੀ ਸਾਨੂੰ ਮਾਰ ਰਹੇ ਨੇ, ਪਰ ਇਹਨਾਂ ਕਾਰਨਾਂ ਕਰਕੇ ਸਾਡੀ ਲੜਾਈ ਕੋਈ ਨਹੀਂ ਹੈ, ਸਾਡੀ ਲੜਾਈ ਸਰਕਾਰ ਨਾਲ ਹੈ, ਸਾਡੇ ਮਤੇ ਨਾਲ ਹੈ, ਸਾਡਾ ਮਤਾ ਦੇ ਦੇਣ, ਸਾਡੇ ਹੱਕ ਦੇਣ, ਸਾਡੀ ਲੜਾਈ ਕੋਈ ਨਹੀਂ ਉਹਨਾਂ ਦਾ। ਇਹ ਬੜਾ ਵੱਡਾ ਉਪਰਾਲਾ ਹੈ, ਕਿਉਂਕਿ ਜਿੰਨੀ ਖਾੜਕੂਵਾਦ ਲਹਿਰ ਚੱਲੀ ਹੈ, ਕਈ ਵਿੱਚ ਬਹੁਤ ਗਲਤ ਸਨ ਜਿਨ੍ਹਾਂ ਨੇ ਭਰਾ ਮਾਰੂ ਜੰਗ ਸ਼ੁਰੂ ਕਰ ਦਿੱਤੀ, ਕਈਆਂ ਨੇ ਵੈਰ ਲਏ, ਕਈਆਂ ਨੇ ਆਪਣੀ ਜਾਇਦਾਦਾਂ ਬਣਾ ਲਈਆਂ, ਕਈ ਲੋਭ ਲਾਲਸਾ ਦੇ ਅੰਦਰ ਆ ਗਏ, ਪਰ ਇਹ ਜੀਵਨ ਇੱਕ ਐਸਾ ਨਿਰਪੱਖ ਜੀਵਨ ਸੀ ਜਿਸ ਨੇ ਕੇਵਲ ਸਿਮਰਨ ਭਜਨ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ। ਜੇ ਕਿਸੇ ਨੂੰ ਪਤਾ ਲੱਗ ਵੀ ਗਿਆ ਨਾ ਕਿ ਬਿਨਾਂ ਨਿਹਾਕੀ ਕਿਸੇ ਨੂੰ ਮਾਰਨ 'ਤੇ ਇਹ ਕੋਈ ਚੱਲਿਆ ਗਿਆ, ਉਸ ਨੂੰ ਰੋਕ ਦੇਣਾ ਪਿਆਰਿਓ, ਇਹ ਕੰਮ ਕਦੇ ਗਲਤ ਨਾ ਹੋ ਜਾਵੇ। ਇਹ ਜਵਾਨੀਆਂ ਐਵੇਂ ਨਹੀਂ ਪਲਦੀਆਂ, ਮਾਵਾਂ ਨੇ ਕਿਤੇ ਐਵੇਂ ਨਹੀਂ ਪੁੱਤ ਜੰਮ ਦਿੱਤੇ, ਇਹ ਕਿਤੇ ਐਵੇਂ ਨਹੀਂ ਇਸ ਅਹੁਦਿਆਂ 'ਤੇ ਪਹੁੰਚ ਗਏ, ਪਰ ਆਪਣੇ ਆਪ ਨੂੰ ਸੰਭਾਲੋ, ਹੋਸ਼ ਤੋਂ ਕੰਮ ਲਓ, ਦੂਰ ਅੰਦੇਸ਼ੀ ਤੋਂ ਕੰਮ ਲਓ। ਐਡਾ ਲੰਬਾ ਸਮਾਂ ਲਗਾਉਣਾ ਇਸੇ ਦੂਰ ਅੰਦੇਸ਼ੀ ਦਾ ਕੰਮ ਸੀ ਕਿ ਕਿਸੇ ਨੂੰ ਨਿਹੱਕ ਕੁਝ ਕਿਹਾ ਨਾ ਜਾਵੇ, ਕਿਸੇ ਨਿਹੱਕ 'ਤੇ ਕੋਈ ਦੋਸ਼ ਨਾ ਅਰਪਿਆ ਜਾਵੇ, ਕਿਸੇ ਨਿਹੱਕ ਦੀ ਮੌਤ ਨਾ ਹੋ ਜਾਵੇ, ਕਿਸੇ ਕਾਰਨ ਕਰਕੇ ਉਹ ਪਕੜਿਆ ਨਾ ਜਾਵੇ, ਕਿਉਂਕਿ ਇਹ ਬੜਾ ਲੰਬਾ ਇਤਿਹਾਸ ਹੈ ਇਹਨਾਂ ਦਾ, ਬਾਬਾ ਮਾਨੋ ਚਾਲ ਜੀ ਦਾ। ਕਿਤੇ ਪੜ੍ਹ ਕੇ ਦੇਖੋ, ਸ਼ੀਸ਼ੇ ਵਾਂਗ ਉਹਨਾਂ ਦਾ ਜੀਵਨ ਸਾਹਮਣੇ ਆਉਂਦਾ ਕਿ ਕਿਸੇ ਦੇ ਪੱਖ 'ਤੇ ਵੀ ਉਹਨਾਂ ਨੇ ਕੋਈ ਇਹੋ ਜਿਹਾ ਬਚਨ ਨਹੀਂ ਕੀਤਾ ਕਿ ਜਾਂ ਉਹਨਾਂ ਨੇ ਆਪਣਾ ਧੜਾ ਦੇਖਿਆ ਹੋਵੇ ਅਤੇ ਦੂਸਰੇ ਦਾ ਵਿਰੋਧ ਕੀਤਾ ਹੋਵੇ। ਇਹੋ ਜਿਹਾ ਜੀਵਨ ਉਹਨਾਂ ਨੇ ਕਮਾਇਆ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਦੇ ਨਾਲ। ਜਿੰਨੀ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਹੈ, ਬੜੀ ਸੱਚੀ ਅਤੇ ਸੁੱਚੀ ਸੇਵਾ ਹੈ, ਬੜੀ ਨਿਰਪੱਖ ਸੇਵਾ ਹੈ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਭੇਦਭਾਵ ਨਹੀਂ, ਜਾਤ ਪਾਤ ਨਹੀਂ। ਜੇ ਕਿਸੇ ਦੇ ਕੋਲ ਵੀ ਗਏ ਨੇ ਤਾਂ ਉਹਨਾਂ ਨੂੰ ਭਾਈ ਕਹਿ ਕੇ, ਭਰਾ ਕਹਿ ਕਰਕੇ, ਉਹਨਾਂ ਕੋਲ ਜਿੰਨੀ ਕੁ ਸੇਵਾ ਸੀ ਬਣਦੀ ਕੀਤੀ ਹੈ, ਉਹਨਾਂ ਦੇ ਕੋਲੋਂ ਲਈ ਹੈ ਅਤੇ ਆਪਣੇ ਜੀਵਨ ਨੂੰ ਹੰਢਾਇਆ ਹੈ, ਤਾਂ ਹੀ ਉਹਨਾਂ ਦੇ ਜਸ ਕੀਤੇ ਜਾਂਦੇ ਨੇ। ਕਿਉਂਕਿ ਬੇਅੰਤ ਗੁਰਸਿੱਖ ਪ੍ਰਾਮੀ ਹੋਰ ਵੀ ਹੋਏ ਨੇ ਇਹੋ ਜਿਹੇ ਜਿਨ੍ਹਾਂ ਨੇ ਨਿਰਪੱਖ ਹੋ ਕੇ ਸੱਚ ਹੱਕ ਦੀ ਲੜਾਈ ਨੂੰ ਲੜਿਆ ਔਰ ਆਪਣੇ ਆਪ ਨੂੰ ਜੀਵਨ ਦਾਗ ਹੋਣ ਤੋਂ ਬਚਾਇਆ। ਇਸੇ ਜੀਵਨ ਨੂੰ ਬਚਾਉਣਾ ਔਰ ਉੱਚਾ ਸੁੱਚਾ ਰੱਖਣਾ, ਕਿਰਦਾਰ ਨੂੰ ਉੱਚਾ ਰੱਖਣਾ, ਇਹ ਬੜੀ ਔਖੀ ਹੁੰਦੀ ਗੱਲ, ਕਿਉਂਕਿ ਅਜਿਹੀ ਘਾਟੀ ਦੇ ਵਿੱਚੋਂ ਲੰਘਣਾ ਬੜਾ ਔਖਾ ਹੁੰਦਾ। ਸਤਿਗੁਰਾਂ ਨੇ ਰਹਿਮਤ ਕੀਤੀ, 15 ਸਾਲ ਨਿਰੰਤਰ ਸੇਵਾ ਉਹਨਾਂ ਤੋਂ ਲਈ ਹੈ, ਅੱਜ ਵੀ ਪਰਿਵਾਰ ਉਹਨਾਂ ਦਾ। ਸੋ ਉਹਨਾਂ ਦੇ ਕਹਿਣੇ ਮਾਤਰ ਅਨੁਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਨਮਾਈ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲੱਗਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਪਰਿਵਾਰ ਦੀਆਂ ਚੜ੍ਹਦੀਆਂ ਕਲਾ ਕਰਨ, ਜਿਵੇਂ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਹੈ, ਕੌਮ ਦੇ ਸ਼ਹੀਦ ਹੋਣ ਦਾ ਮਾਣ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਦਾ ਵਾਸਤੇ ਨਿਵਾਜਦੇ ਰਹਿਣ। ਸੋ ਉੱਥੇ ਨਾਲ ਹੋਰ ਸੋ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਵੱਲੋਂ 10 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ। ਕੱਲ੍ਹ ਤੋਂ 1 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸੀ, ਸੋ ਕੱਲ੍ਹ ਨੂੰ ਐਤਵਾਰ ਭੋਗ ਪੈਣਗੇ। ਹਰ ਵੀਕ ਐਂਡ 'ਤੇ 1 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਕਰੇਗਾ ਔਰ ਐਤਵਾਰ ਭੋਗ ਪਿਆ ਕਰੇਗਾ। 10 ਸ੍ਰੀ ਅਖੰਡ ਪਾਠ ਸਾਹਿਬ ਇਸੇ ਤਰ੍ਹਾਂ ਚੱਲਣੇ ਨੇ। ਵਿਸਾਖੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ। ਇੱਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿੰਨੇ ਵੀ ਕੋਈ ਪੰਥ ਦਰਦੀ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸੋ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗਿਆਂ 'ਤੇ ਹਾਜ਼ਰੀਆਂ ਭਰਿਆ ਕਰਨਗੇ। ਉਹਨਾਂ ਨੂੰ ਸਰੋਪੇ ਵੀ ਦਿੱਤੇ ਜਾਣਗੇ। ਇਹ ਪਰਿਵਾਰ ਵੱਲੋਂ ਬੇਨਤੀ ਹੈ, ਇਹ ਬੇਨਤੀ ਪ੍ਰਵਾਨ ਕਰਿਓ। ਸੋ ਸਾਰਿਆਂ ਨੇ ਜਿੱਥੋਂ ਤੱਕ ਆਪਣੇ ਕੋਲ ਸਮਾਂ ਹੋਵੇ ਸਮਾਂ ਕੱਢ ਕੇ ਪਹੁੰਚਣ ਦੀ ਖੇਚਲ ਕਰਨੀ ਹੈ, ਕਿਉਂਕਿ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਹਰ ਵੀਕਐਂਡ 'ਤੇ ਸ੍ਰੀ ਅਖੰਡ ਪਾਠ ਸਾਹਿਬ ਹੋਇਆ ਕਰਨਗੇ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਸਿਮਰਨ ਦੇ ਵਿੱਚ ਆਪਣੇ ਚਿੱਤ ਜੋੜ ਕਰਕੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਪ੍ਰਾਪਤ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋ ਸੱਜਣਿਆ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।